ਪਰਮ ਸਤਿਕਾਰ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ ਪਰਸ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਇੱਕ ਵਾਰ ਕਿਰਪਾ ਕਰੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਅੱਜ ਆਪਾਂ ਨਾਮਧਾਰੀ ਪੰਥ ਦੇ ਉਹਨਾਂ ਜਿੰਦਾ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਪੈਗਾਮ, ਜਿਸ ਬਾਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਸਨ ਕਿ ਬਿੱਲਿਆ ਜਿਹੜੀ ਮੈਂ ਚਿਣਗ ਲਾ ਚੱਲਿਆ, ਸਮਾਂ ਪਾ ਕੇ ਇਹ ਭਾਂਬੜ ਬਣ ਕੇ ਬਲੇਗੀ ਅਤੇ ਤੇਰੇ ਸਾਮਰਾਜ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਕਿਸੇ ਨਾ ਕਿਸੇ ਰੂਪ ਵਿੱਚ ਉਸ ਭਾਂਬੜ ਨੂੰ ਬਾਲਣ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਹੱਡੀਆਂ ਦਾ ਬਾਲਣ ਪਾਇਆ, ਅੱਜ ਅਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਮੈਨੂੰ ਹੁਕਮ ਹੋਇਆ ਹੈ ਨਾਮਧਾਰੀ ਪੰਥ ਦੀ ਇੱਕ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਇਤਿਹਾਸ ਵੀ ਬੜਾ ਲੰਬਾ ਹੈ ਔਰ ਇਤਿਹਾਸ ਬੜਾ ਫਖਰਯੋਗ ਹੈ, ਉਹ ਹਨ ਨਾਮਧਾਰੀ ਪੰਥ ਦੇ ਮਹਾਨ ਸਾਧੂ, ਮਹਾਨ ਦਾਨੀ, ਮਹਾਨ ਸੁਤੰਤਰਤਾ ਸੰਗਰਾਮੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਸ਼੍ਰੀਮਾਨ ਸੰਤ ਬਾਬਾ ਬਘੇਲ ਸਿੰਘ ਜੀ ਨਾਰਲੀ ਵਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਗੁਰਬਾਣੀ ਵਿੱਚ ਲੰਗਰ ਦੀ ਮਹਾਨਤਾ ਦੇ ਬਾਰੇ ਬਹੁਤ ਜ਼ਿਕਰ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਾਮਕਲੀ ਦੀ ਤੀਜੀ ਵਾਰ ਵਿੱਚ ਸੱਤੇ ਬਲਵੰਡ ਨੇ ਇੱਕ ਬਚਨ ਕੀਤਾ, ਉਹ ਕਹਿੰਦੇ ਨੇ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੀ ਪਰੰਪਰਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਿਸ ਪਰੰਪਰਾ ਨੂੰ ਅੱਗੇ ਵਧਾਇਆ, ਉਹ ਪਰੰਪਰਾ ਚਲਦੀ ਚਲਦੀ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੱਕ ਪਹੁੰਚੀ ਤੇ 1918 ਬਿਕਰਮੀ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਭੈਣੀ ਸਾਹਿਬ ਦੇ ਪਵਿੱਤਰ ਅਸਥਾਨ ਤੇ ਲੋਹ ਗੱਡ ਕੇ ਆਪਣੇ ਪਾਵਨ ਪਵਿੱਤਰ ਹਸਤਕਮਲਾਂ ਦੇ ਨਾਲ ਤੇ ਸਦਾ ਵਰਤ ਪ੍ਰਾਰੰਭ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਭੈਣੀ ਸਾਹਿਬ ਰਹਿੰਦਿਆਂ ਹੋਇਆਂ ਉਹ ਸਦਾ ਵਰਤ ਬਹੁਤ ਵਧੀਆ ਢੰਗ ਨਾਲ ਚੱਲਿਆ, ਪਰ ਜਦੋਂ ਸਮਾਂ ਬਦਲਿਆ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਦੇਸ਼ ਚਲੇ ਗਏ, ਉਸ ਤੋਂ ਬਾਅਦ ਨਾਮਧਾਰੀ ਪੰਥ ਉੱਤੇ ਦੁੱਖਾਂ ਦੇ ਸੰਤਾਪਾਂ ਦੇ ਬੱਦਲ ਜਿਹੜੇ ਸਨ ਉਹ ਛਾ ਗਏ। ਸ੍ਰੀ ਭੈਣੀ ਸਾਹਿਬ ਵਿੱਚ ਆਉਣ ਵਾਲੇ ਹਰ ਸਿੱਖ ਦੇ ਉੱਤੇ ਪਾਬੰਦੀ ਲਾਈ ਜਾਂਦੀ ਸੀ, ਕੇਵਲ 5 ਸਿੱਖ ਜਿਹੜੇ ਸਨ ਉਹ ਅੰਦਰ ਪ੍ਰਵੇਸ਼ ਕਰ ਸਕਦੇ ਸਨ ਔਰ ਉਹਨਾਂ ਨੂੰ ਜਦੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਫਿਰ ਦੂਸਰੇ ਆ ਸਕਦੇ ਸਨ। ਹੌਲੀ ਹੌਲੀ ਇਹੋ ਜਿਹੀ ਗੱਲ ਬਣ ਗਈ ਕਿ ਬਾਹਰੋਂ ਰਸਦ ਆਉਣੀ ਬੰਦ ਸੀ। ਲੰਗਰ ਬਾਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਹੁਕਮਨਾਮਿਆਂ ਵਿੱਚ ਬਹੁਤ ਵਾਰੀ ਇਹ ਹੁਕਮ ਕਰਦੇ ਨੇ ਕਿ ਅੰਨ ਦਾ ਦਾਨ ਸਾਰਿਆਂ ਦਾਨਾਂ ਤੋਂ ਵੱਡਾ ਦਾਨ ਹੈ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਗਰੀਬ ਨਿਵਾਜ ਜੀ ਹੁਕਮ ਕਰਦੇ ਨੇ ਕਿ ਦਾਲਾ ਕਰੜਾ ਰੱਖਣਾ, ਪ੍ਰਸ਼ਾਦਾ ਮੋਟਾ ਰੱਖਣਾ। ਜਿਸ ਦਾ ਪ੍ਰਸ਼ਾਦਾ ਪਤਲਾ, ਦਾਲਾ ਪਤਲਾ ਹੋਵੇਗਾ ਉਹਦੀ ਕਲਾ ਵੀ ਪਤਲੀ ਹੋਵੇਗੀ। ਇਸ ਤਰ੍ਹਾਂ ਦਾ ਬਚਨ ਵੀ ਆਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਕਿ ਭਾਵੇਂ ਗਊ ਕਤਲ ਕਰਕੇ ਕੋਈ ਕਸਾਈ ਜਿਸ ਦੇ ਹੱਥ ਗਊ ਦੇ ਰੱਤ ਨਾਲ ਲਿਬੜੇ ਹੋਏ ਹੋਣ, ਜੇ ਉਹ ਵੀ ਤੁਹਾਡੇ ਦਰਵਾਜ਼ੇ ਤੇ ਆਵੇਗਾ ਤੇ ਆਣ ਕੇ ਜਲ ਪ੍ਰਸ਼ਾਦੇ ਦੀ ਮੰਗ ਕਰੇਗਾ, ਉਹਨੂੰ ਵੀ ਜੇ ਤੁਸੀਂ ਨਾ ਦਿਓਗੇ ਤੇ ਬਖਸ਼ੇ ਨਹੀਂ ਜਾਓਗੇ, ਉਹਨੂੰ ਵੀ ਪ੍ਰਸ਼ਾਦਾ ਦੇਣ ਦਾ ਹੁਕਮ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਆਵੇ ਉਹ ਹਰ ਭੇਖ ਦੀ ਸੇਵਾ ਕਰਨੀ, ਭਾਵੇਂ ਉਹ ਨਿੰਦਾ ਕਰਨ ਵਾਲਾ ਹੀ ਹੋਵੇ, ਨਿੰਦਾ ਕਰਨ ਵਾਲੇ ਨੂੰ ਨਿੰਦਾ ਦਾ ਫਲ ਮਿਲੇਗਾ, ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ ਮਿਲੇਗਾ। ਭਾਵ ਲੰਗਰ ਦੀ ਮਹਾਨਤਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਰਕਰਾਰ ਰੱਖਿਆ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਡੇਰੇ ਵਿੱਚ ਉਪਲਬਧ ਸੀ ਉਸ ਦੇ ਅਨੁਸਾਰ ਪਹਿਲਾਂ ਲੰਗਰ ਚੱਲਦਾ ਰਿਹਾ, ਫਿਰ ਮੋਰੋਂ ਵਾਲੇ ਮਹੰਤ ਬਾਬਾ ਗੁਰਦਿੱਤ ਸਿੰਘ ਜੀ ਜਿਹੜੇ ਸਨ ਗਾਢੀ, ਉਹਨਾਂ ਨੂੰ ਵਿਖਾ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਤਬੇਲੇ ਵਿੱਚ ਗਾਗਰ ਦੱਬੀ ਸੀ, ਮਾਇਆ ਦੱਬੀ ਹੋਈ ਸੀ, ਉਹ ਮਾਇਆ ਜਿਹੜੀ ਸੀ ਤਕਰੀਬਨ 6000 ਰੁਪਈਆ ਜਿਹੜਾ ਸੀ ਉਹ ਵੀ ਕੱਢ ਕੇ ਵਰਤਿਆ ਗਿਆ। ਜਦੋਂ ਉਹ ਵਰਤਿਆ ਗਿਆ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਿਆ ਕਰਦੇ ਸਨ, ਮੈਂ ਫਿਰ ਉਦਾਸ ਹੋ ਗਿਆ ਕਿ ਹੁਣ ਲੰਗਰ ਕਿਵੇਂ ਚੱਲੇਗਾ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਣੇ ਪਿਆਰਿਆਂ ਨੂੰ ਮਾਣ ਵੀ ਦੇਣਾ ਹੁੰਦਾ ਔਰ ਆਪਣੀ ਚਲਾਈ ਹੋਈ ਪਰੰਪਰਾ ਨੂੰ ਬਰਕਰਾਰ ਵੀ ਰੱਖਣਾ ਹੁੰਦਾ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੁਝ ਸੂਰਮੇ ਸਿੰਘ ਉੱਠੇ, ਜਿਨ੍ਹਾਂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ ਚ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਨਾਲ ਅਸੀਂ ਕੁਝ ਸੇਵਾ ਕਰਨੀ ਚਾਹੁੰਦੇ ਹਾਂ। ਉਹਨਾਂ ਦੇ ਵਿੱਚੋਂ ਇਹ ਬਾਬਾ ਬਘੇਲ ਸਿੰਘ ਜੀ ਇੱਕ ਸਨ, ਜਿਨ੍ਹਾਂ ਨੇ 1000 ਰੁਪਈਆ ਉਸ ਸਮੇਂ ਵਿੱਚ ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਚ ਮੱਥਾ ਟੇਕਿਆ, ਕਿਉਂਕਿ ਉਸ ਵੇਲੇ ਤੱਕ ਉਗਰਾਹੀ ਦੀ ਕੋਈ ਪਰੰਪਰਾ ਨਹੀਂ ਸੀ। ਇਹ ਉਹਨਾਂ ਮਹਾਂਪੁਰਸ਼ਾਂ ਨੇ ਉਗਰਾਹੀ ਦੀ ਪਰੰਪਰਾ ਜਿਹੜੀ ਆ ਉਹ ਸ਼ੁਰੂ ਕੀਤੀ। 1000 ਰੁਪਈਆ ਉਹਨਾਂ ਨੇ ਮੱਥਾ ਟੇਕਿਆ, 1000 ਰੁਪਈਆ ਬਾਬਾ ਕਾਹਨ ਸਿੰਘ ਜੀ ਬੁਰਜ ਰਾਇਕਿਆਂ ਵਾਲਿਆਂ ਨੇ ਮੱਥਾ ਟੇਕਿਆ, 1000 ਰੁਪਈਆ ਬਾਬਾ ਨੱਥਾ ਸਿੰਘ ਗਾਦੜੀਵਾਲ ਵਾਲਿਆਂ ਨੇ ਮੱਥਾ ਟੇਕਿਆ, 500 ਰੁਪਈਆ ਬਾਬਾ ਸ਼ਬੇਗ ਸਿੰਘ ਮਰਾਣੇ ਵਾਲਿਆਂ ਨੇ ਮੱਥਾ ਟੇਕਿਆ, ਇੱਕ ਮਹਾਂਪੁਰਸ਼ ਸਨ ਬਾਬਾ ਬੂਟਾ ਸਿੰਘ ਜੀ ਲਾਖਣਾ, ਉਹਨਾਂ ਨੇ ਆਪਣਾ ਸਰੀਰ ਜਿਹੜਾ ਸੀ ਉਹ ਗੁਰੂ ਕੇ ਲੰਗਰ ਨੂੰ ਦਾਨ ਕੀਤਾ ਕਿ ਮੈਂ ਅੱਜ ਤੋਂ ਬਾਅਦ ਜੋ ਕੁਝ ਵੀ ਕਰਾਂਗਾ ਗੁਰੂ ਕੇ ਲੰਗਰ ਵਾਸਤੇ ਹੀ ਕਰਾਂਗਾ। ਐਸੇ ਮਹਾਂਪੁਰਸ਼ ਬਾਬਾ ਬਘੇਲ ਸਿੰਘ ਜੀ ਉਹਨਾਂ ਵਿੱਚੋਂ ਸਨ। ਉਹਨਾਂ ਨੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਵਾਸਤੇ ਉਸ ਸਮੇਂ 'ਚ 1000 ਰੁਪਈਆ ਮੱਥਾ ਟੇਕ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ। ਤੋ ਸਤਸੰਗੀ ਜਨੋ, ਸਮੇਂ ਸਮੇਂ 'ਤੇ ਬਾਬਾ ਬਘੇਲ ਸਿੰਘ ਜੀ ਨੇ ਬਹੁਤ ਵੱਡੇ ਕਾਰਨਾਮੇ ਕੀਤੇ, ਜਿੱਥੇ 96 ਸਿੰਘਾਂ ਦੀ ਇੱਕ ਫਹਿਰਿਸ਼ਤ ਹੈ ਬਣੀ ਹੋਈ, ਜਿਨ੍ਹਾਂ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਦੇਸ਼ ਜਾ ਕੇ ਦਰਸ਼ਨ ਕੀਤਾ। ਉਹਨਾਂ ਵਿੱਚੋਂ ਬਾਬਾ ਬਘੇਲ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 3 ਵਾਰੀ ਆਪਣੇ ਮਹਿਬੂਬ ਸਤਿਗੁਰੂ ਦਾ ਦਰਸ਼ਨ ਪ੍ਰਦੇਸ਼ ਵਿੱਚ ਜਾ ਕੇ ਕੀਤਾ, ਔਖੇ ਪੈਂਡਿਆਂ ਨੂੰ ਝੱਲ ਕੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਇੱਕੋ ਹੀ ਧੇ ਸੀ ਕਿ ਸਾਡਾ ਜਿਹੜਾ ਬਾਬਾ ਜਿਉਣ ਸਿੰਘ ਜੀ ਨੇ ਆਖਿਆ ਸੀ ਕਿ ਸਾਰੇ ਗਹਿਣੇ ਕਢਾ ਕੇ ਸਾਰੇ ਗਹਿਣੇ ਪਨਾ ਕੇ ਇੱਕੋ ਹੱਸ ਕਢਾਇਆ ਸੀ, ਉਹ ਵੀ ਸਾਡੇ ਕੋਲ ਨਾ ਰਿਹਾ ਤੇ ਹੁਣ ਅਸੀਂ ਰੋਈਏ ਨਾ ਤੇ ਕੀ ਕਰੀਏ। ਭਾਵ ਇਸ ਤਰ੍ਹਾਂ ਦਾ ਪਿਆਰ ਵਾਲੇ ਉਹ ਸਿੱਖ, ਜੇ ਆਪਾਂ ਹੁਕਮਨਾਮਿਆਂ ਦੀ ਗੱਲ ਕਰਦੇ ਹਾਂ ਤੇ ਜੇਕਰ ਨਾਮਧਾਰੀ ਪੰਥ ਵਿੱਚ ਸਭ ਤੋਂ ਵੱਧ ਹੁਕਮਨਾਮੇ ਜੇ ਕਿਸੇ ਪਰਿਵਾਰ ਨੂੰ ਆਏ ਨੇ ਤੇ ਉਹ ਹੈ ਸਰਹਾਲੀ ਪਰਿਵਾਰ, ਬਾਬਾ ਸ਼ਾਮ ਸਿੰਘ ਹੋਰਾਂ ਦਾ ਪਰਿਵਾਰ। ਪਰ ਦੂਸਰੇ ਪਾਸੇ ਜਿਹੜੇ ਹੁਕਮਨਾਮੇ ਬਾਬਾ ਬਘੇਲ ਸਿੰਘ ਹੋਰਾਂ ਦੇ ਨਾਂ ਤੇ ਆਏ ਨੇ ਉਹ ਵੀ ਉਹਨਾਂ ਦੀ ਗਿਣਤੀ ਵੀ ਉਹਨਾਂ ਨਾਲੋਂ ਕੋਈ ਘੱਟ ਨਹੀਂ, ਕਰੀਬ ਕਰੀਬ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਬਰਾਬਰ ਹੈ। ਇਹ ਦੋਵੇਂ ਸੰਧੂ ਪਰਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਮਹਾਨ ਪਾਤਰ ਬਣੇ ਔਰ ਹਰ ਦਮ ਇੱਕੋ ਹੀ ਆਸ਼ਾ ਸੀ ਕਿ ਕਿਸੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲਦੀਆਂ ਰਹਿਣ। ਬਾਬਾ ਬਘੇਲ ਸਿੰਘ ਜੀ ਇਹੋ ਜਿਹੇ ਸਿੱਖ ਸਨ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਦੇਸ਼ ਵਿੱਚੋਂ ਇੱਕ ਹੁਕਮਨਾਮਾ ਭੇਜਿਆ, ਉਹਦੇ ਵਿੱਚ ਲਿਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿ ਆਪਣੀ ਧੀ ਭਾਵਾਂ ਜਿਹੜੀ ਹੈ ਉਹਨੂੰ ਕਿਸੇ ਕਸ਼ਹਿਰੇ ਵਾਲਾ ਕੋਈ ਵੇਖ ਕੇ ਤੇ ਉਹਦੇ ਨਾਲ ਵਿਆਹ ਦੇਣਾ, ਭਾਵ ਸੀ ਕਿ ਸਿੱਖੀ ਵੇਖਣੀ ਹੈ। ਇਹ ਬਾਬਾ ਬਘੇਲ ਸਿੰਘ ਜੀ ਸਨ ਕਿ ਉਸ ਵੇਲੇ ਉਹਨਾਂ ਦਾ ਸ਼ਾਹੂਕਾਰਾ ਚੱਲਦਾ, ਉਸ ਵੇਲੇ ਉਹਨਾਂ ਦਾ ਸਮਾਜ ਵਿੱਚ ਵੱਡਾ ਰੁਤਬਾ, ਪਰ ਫੇਰ ਵੀ ਉਹ ਆਪਣੀ ਧੀ ਦਾ ਰਿਸ਼ਤਾ ਇੱਕ ਗਰੀਬ ਸਿੱਖ ਨਾਲ ਕਰਦੇ ਨੇ ਜਿਨ੍ਹਾਂ ਦਾ ਆਰਥਿਕ ਪੱਧਰ ਬਹੁਤ ਫਰਕ ਹੈ। ਉਹਨੇ ਸੰਤ ਨੱਥਾ ਸਿੰਘ ਜੀ ਚੇਲੇਕਿਆਂ ਵਾਲੇ, ਨਾਮਧਾਰੀ ਪੰਥ ਦੀ ਸਤਿਕਾਰਯੋਗ ਸ਼ਖਸੀਅਤ ਸੰਤ ਪ੍ਰੀਤਮ ਸਿੰਘ ਚੇਲੇਕਿਆਂ ਵਾਲਿਆਂ ਦੇ ਪਿਤਾ ਜੀ, ਉਹਨਾਂ ਨੂੰ ਰਿਸ਼ਤਾ ਜਿਹੜਾ ਹੈ ਉਹ ਬਾਬਾ ਬਘੇਲ ਸਿੰਘ ਜੀ ਕਰਦੇ ਨੇ ਸਿਰਫ ਤੇ ਸਿਰਫ ਸਿੱਖੀ ਵੇਖ ਕੇ। ਔਰ ਉਮਰ ਭਰ ਇਤਿਹਾਸ ਵਿੱਚ ਇਹ ਜ਼ਿਕਰ ਆਇਆ ਕਿ ਜਦੋਂ ਵੀ ਉਹ ਬੀਬੀ ਭਾਵਾਂ ਜਾਂ ਮਾਤਾ ਭਾਵਾਂ ਨੇ ਆਪਣੇ ਪੇਕਿਆਂ ਤੋਂ ਸਹੁਰੇ ਜਾਣਾ ਤੇ ਉਸ ਵੇਲੇ ਉਹਨੂੰ ਵੱਡੀ ਰਸਤਬਸਤ ਭੇਜ ਕੇ ਬਹੁਤ ਸਾਰਾ ਧਨ ਪਦਾਰਥ ਦੇ ਕੇ ਹਰ ਵਾਰੀ ਉਹ ਆਪਣੇ ਸਹੁਰੇ ਭੇਜਿਆ ਕਰਦੇ ਸਨ, ਭਾਵ ਉਹਨਾਂ ਦੀਆਂ ਜ਼ਿੰਮੇਵਾਰੀਆਂ ਚੁੱਕ ਲਈਆਂ। ਪਰ ਸਤਿਗੁਰੂ ਜੀ ਦਾ ਜੋ ਹੁਕਮ ਸੀ ਕਿ ਸਿੱਖੀ ਵੇਖ ਕੇ ਰਿਸ਼ਤਾ ਕਰਨਾ, ਉਹਨਾਂ ਨੇ ਸਿੱਖੀ ਵੇਖ ਕੇ ਰਿਸ਼ਤਾ ਕੀਤਾ। ਅੱਜ ਇਹ ਸਾਡੀਆਂ ਗੱਲਾਂ ਕਰਨ ਦਾ ਬਹੁਤਾ ਭਾਵ ਇਹ ਹੀ ਹੈ ਕਿ ਅਸੀਂ ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਸਿੱਖਿਆ ਲੈ ਸਕੀਏ। ਬਾਬਾ ਬਘੇਲ ਸਿੰਘ ਜੀ ਇਹੋ ਜਿਹੇ ਸਿੱਖ ਸਨ ਕਿ ਉਹ ਆਪਣੇ ਸਤਿਗੁਰੂ ਨੂੰ ਪੂਰਨ ਰੂਪ ਵਿੱਚ ਸਮਰਪਿਤ ਸਨ। ਜੇ ਉਹਨਾਂ ਦੇ ਕੋਲ ਸੂਬਾ ਦੇਵਾ ਸਿੰਘ ਜੀ ਆਉਂਦੇ ਨੇ ਲਾਹੌਰ ਵਾਲੇ, ਮੈਂ ਅਰਜ਼ ਕਰਦਿਆਂ ਕਿ ਬਾਬਾ ਬਘੇਲ ਸਿੰਘ ਜੀ ਨੂੰ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਇਬ ਸੂਬਾ ਆਪਣੇ ਸਮੇਂ ਵਿੱਚ ਬਣਾਇਆ ਸੀ। ਇਹ ਨਾਇਬ ਸੂਬੇ ਨੇ 22 ਸੂਬਿਆਂ ਤੋਂ ਵੱਖਰੇ ਸੂਬੇ ਸਨ, ਉਹਨਾਂ ਵਿੱਚੋਂ ਬਾਬਾ ਬਘੇਲ ਸਿੰਘ ਜੀ ਵੀ ਇੱਕ ਸਨ। ਔਰ ਜਿਹੜਾ ਮਲਿਰ ਆਪਣਾ ਅੰਮ੍ਰਿਤਸਰ ਦਾ ਸਾਕਾ ਹੋਇਆ, ਅੰਮ੍ਰਿਤਸਰ ਦੇ ਸਾਕੇ ਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ, ਬਾਅਦ ਵਿੱਚ ਇਹਨਾਂ ਨੂੰ ਛੱਡ ਦਿੱਤਾ ਗਿਆ ਸੀ ਬਾਬਾ ਬਘੇਲ ਸਿੰਘ ਜੀ ਨੂੰ। ਤਾਂ ਸਤਸੰਗੀ ਜਦੋਂ ਇਹਨਾਂ ਦੇ ਕੋਲ ਉਹ ਸੂਬਾ ਦੇਵਾ ਸਿੰਘ ਜੀ ਆਏ, ਕਿਉਂਕਿ ਉਹ ਵੀ ਬੜੇ ਧੰਨਵਾਨ ਸਨ, ਬੜੇ ਪਦਾਰਥ ਵਾਲੇ ਸਨ, ਸਤਿਗੁਰੂ ਜੀ ਦੀ ਕਿਰਪਾ ਸੀ ਉਹਨਾਂ ਤੇ। ਪਰ ਸਮਾਂ ਇਹੋ ਜਿਹਾ ਬਣ ਗਿਆ ਕਿ ਉਹਨਾਂ ਦਾ ਰੂਹ ਦਾ ਕਾਰਖਾਨਾ ਜਿਹੜਾ ਸੀ ਉਹ ਸੜ ਗਿਆ, ਤੇ ਉਹਨਾਂ ਨੂੰ ਇੱਕ ਹੀ ਆਸਰਾ ਲੱਭਿਆ ਤੇ ਉਹ ਇਹਨਾਂ ਦੇ ਕੋਲ ਨਾਰਲੀ ਪਹੁੰਚੇ। ਉਹਨਾਂ ਨੇ ਨਾਰਲੀ ਆਣ ਕੇ ਇਹਨਾਂ ਨੂੰ ਆਖਿਆ ਕਿ ਮੈਨੂੰ ਕੁਛ ਮਦਦ ਦਿਓ, ਕੁਝ ਧਨ ਦਿਓ ਤੇ ਮੈਂ ਆਪਣਾ ਕੰਮ ਚਲਾ ਲਵਾਂ। ਇਹ ਕਹਿਣ ਲੱਗੇ ਕਿੰਨੇ ਕੁ ਧਨ ਨਾਲ ਸਰਦਾ? ਕਹਿਣ ਲੱਗੇ ਜੇ 36,000 ਰੁਪਈਆ ਹੋਵੇ ਤੇ ਫਿਰ ਮੇਰਾ ਸਰ ਸਕਦਾ। ਸਤਸੰਗੀ ਜਨੋ, ਇਹ ਉਹ ਮਹਾਨ ਸਿੱਖ ਨੇ ਜਿਨ੍ਹਾਂ ਦੇ ਅੰਦਰ ਰੋਮ ਰੋਮ ਵਿੱਚ ਸਤਿਗੁਰੂ ਰਾਮ ਸਿੰਘ ਵਸਿਆ ਹੋਇਆ। ਸਤਸੰਗੀਓ, ਉਹਨਾਂ ਨੇ 36,000 ਰੁਪਈਆ ਜਿਹੜਾ ਸੀ ਉਹ ਸਵੇਰੇ ਉਹਨਾਂ ਨੂੰ ਗਿਣ ਕੇ ਦੇ ਦਿੱਤਾ। ਘੋੜਿਆਂ ਤੇ ਗੱਡਿਆਂ ਤੇ ਲੱਦ ਕੇ ਉਹ ਰੁਪਈਆ ਜਿਹੜਾ ਸੀ ਉਹ ਲਾਹੌਰ ਨੂੰ ਤੋਰਿਆ। ਪਰ ਸਤਸੰਗੀ ਜਨੋ, ਜਦੋਂ ਸੰਤ ਦੇਵਾ ਸਿੰਘ ਹੋਰਾਂ ਨੇ ਆਖਿਆ ਕਿ ਭਾਈ ਬਘੇਲ ਸਿੰਘ ਜੀ, ਤੁਸੀਂ ਇਸ ਤਰ੍ਹਾਂ ਕਰੋ ਕਿ ਕੁਝ ਲਿਖਵਾ ਲਓ, ਇੰਨੀ ਰਕਮ ਹੈ ਤੇ ਕੁਝ ਨਾ ਕੁਝ ਲਿਖਵਾ ਲੈਣਾ ਚਾਹੀਦਾ, ਲਿਖਤ ਲਿਖਾ ਕਰ ਲੈਣਾ ਚਾਹੀਦਾ। ਤੇ ਉਸ ਵੇਲੇ ਉਸ ਮਹਾਂਪੁਰਸ਼ ਨੇ, ਬਾਬਾ ਬਘੇਲ ਸਿੰਘ ਜੀ ਨੇ ਇਹ ਬਚਨ ਕੀਤਾ, ਕਹਿਣ ਲੱਗੇ ਕਿ ਤੁਸੀਂ ਉਹ ਸਤਿਗੁਰੂ ਰਾਮ ਸਿੰਘ ਦੇ ਸਿੱਖ ਤੇ ਮੈਂ ਵੀ ਉਸੇ ਦਰ ਦਾ ਅਦਨਾ ਜਿਹਾ ਸੇਵਕ ਹਾਂ। ਇਹ ਗੁਰੂ ਰਾਮ ਸਿੰਘ ਦਾ ਖਜ਼ਾਨਾ ਤੇ ਗੁਰੂ ਰਾਮ ਸਿੰਘ ਦੇ ਘਰ ਵਿੱਚ ਹੀ ਜਾਣਾ, ਇਸ ਵਾਸਤੇ ਲਿਖਤ ਲਿਖਾ ਕਿਹਾ, ਜਦੋਂ ਹੋਵੇਗਾ ਉਦੋਂ ਵਾਪਸ ਕਰ ਦਿਓ। ਇਸ ਤਰ੍ਹਾਂ ਦੀ ਭਾਵਨਾ ਸੀ ਔਰ ਇਹ ਭਾਵਨਾ ਜਿਹੜੀ ਹੈ ਉਹਨਾਂ ਦੀ ਲੰਬਾ ਸਮਾਂ ਜਿਹੜੀ ਹੈ ਬਰਕਰਾਰ ਰਹੀ। ਉਹਨਾਂ ਦੇ ਪਰਿਵਾਰ ਵਿੱਚ ਵੀ ਇਹ ਲੰਬਾ ਸਮਾਂ ਜਿਹੜੀ ਭਾਵਨਾ ਸੀ ਇਹ ਚੱਲਦੀ ਰਹੀ, ਉਹਨਾਂ ਦੇ ਪਰਿਵਾਰ ਵਿੱਚ ਵੀ ਇਹ ਕਿਰਪਾ ਰਹੀ ਕਿ ਸਤਿਗੁਰੂ ਰਾਮ ਸਿੰਘ ਦਾ ਕੋਈ ਵੀ ਸਿੱਖ ਉਸ ਪਰਿਵਾਰ ਵਿੱਚ ਆਇਆ ਤੇ ਉਸ ਨੂੰ ਉਹਨਾਂ ਨੇ ਨਿਰਾਸ਼ ਨਹੀਂ ਮੋੜਿਆ, ਸਦਾ ਹੀ ਉਹਦਾ ਮਾਣ ਸਤਿਕਾਰ ਕੀਤਾ ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਰੂਪ ਸਮਝ ਕੇ ਉਸ ਦੀ ਹਰ ਤਰੀਕੇ ਨਾਲ ਮਦਦ ਵੀ ਕੀਤੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦਾ ਇੱਕ ਪੁੱਤਰ ਸੀ ਬਾਬਾ ਬਘੇਲ ਸਿੰਘ ਹੋਰਾਂ ਦਾ, ਉਹਨਾਂ ਦਾ ਨਾਂ ਸੀ ਸਰਦਾਰ ਚੰਦਾ ਸਿੰਘ। ਉਸ ਵੇਲੇ ਉਹ ਤਹਿਸੀਲਦਾਰ ਸਨ। ਸਮਾਂ ਇਹੋ ਜਿਹਾ ਬਣਿਆ ਕਿ ਨਾਮਧਾਰੀ ਪੰਥ ਦੇ ਸੁਪ੍ਰਸਿੱਧ ਜਥੇਦਾਰ ਗਿਆਨ ਸਿੰਘ ਜੀ ਦੇ ਪਿਤਾ ਸੰਤ ਨਾਨਕ ਸਿੰਘ ਜੀ ਜਦੋਂ ਚੜ੍ਹਾਈ ਕਰ ਗਏ ਤੇ ਉਹਨਾਂ ਨੇ ਚੜ੍ਹਾਈ ਕਰਨ ਲੱਗਿਆਂ ਆਪਣੇ ਘਰੋਂ ਜਿਹੜੀ ਉਹਨਾਂ ਦੇ ਉਹ ਮਾਤਾ ਸੀ ਉਹਨਾਂ ਨੂੰ ਆਖਿਆ ਕਿ ਤੁਸੀਂ ਭਾਵੇਂ ਮਾਤਾ ਪੁੱਤਰ ਜਿਸ ਤਰ੍ਹਾਂ ਮਰਜ਼ੀ ਸਮਾਂ ਪਾਸ ਕਰ ਲਿਓ, ਪਰ ਧੀ ਜਿਹੜੀ ਜਵਾਨ ਹੋਈ ਹੈ ਹੁਣ ਇਹਦਾ ਵਿਆਹ ਕਿਸੇ ਗੁਰਸਿੱਖ ਪਰਿਵਾਰ ਵਿੱਚ ਕਰ ਦਿਓ। ਜਦੋਂ ਉਹ ਗੁਰਸਿੱਖ ਪਰਿਵਾਰ ਵਿੱਚ ਰਿਸ਼ਤਾ ਕੀਤਾ ਗਿਆ, ਇਤਿਹਾਸ ਲੰਬਾ ਹੈ, ਮੈਂ ਛੇਤੀ ਛੇਤੀ ਟੂਕ ਮਾਤਰ ਅਰਜ਼ ਕਰਨੀ ਹੈ। ਜਦੋਂ ਉਹ ਰਿਸ਼ਤਾ ਕੀਤਾ ਗਿਆ ਤੇ ਪਰਿਵਾਰ ਵਾਲੇ ਜਿਹੜੇ ਸਨ ਦੂਜੇ ਸ਼ਰੀਕਾ ਬਰਾਦਰੀ, ਉਹ ਸਾਰਾ ਨਾਰਾਜ਼ ਹੋ ਗਿਆ, ਉਹਨਾਂ ਨੂੰ ਘਰ ਵੀ ਉਥੋਂ ਛੱਡਣਾ ਪਿਆ ਤੇ ਇਹ ਸਤਸੰਗੀ ਜਨੋ, ਇਹਨਾਂ ਦੇ ਚਾਚੇ ਨੇ ਉਹ ਜ਼ਮੀਨ ਜਿਹੜੀ ਸੀ ਉਹ ਹਥਿਆ ਲਈ। ਸੰਤ ਗਿਆਨ ਸਿੰਘ ਹੋਰੀ ਬਹੁਤ ਛੋਟੇ ਸਨ, ਜ਼ਮੀਨ ਚਾਚੇ ਨੇ ਹਥਿਆ ਲਈ, ਪਰ ਇਹ ਸਰਦਾਰ ਚੰਦਾ ਸਿੰਘ ਜਦੋਂ ਉਥੇ ਤਹਿਸੀਲਦਾਰ ਬਣ ਕੇ ਗਿਆ ਉਸ ਇਲਾਕੇ ਦੇ ਵਿੱਚ, ਤੇ ਉਹਨਾਂ ਨੇ ਕੀ ਕੀਤਾ ਕਿ ਉਹ ਜ਼ਮੀਨ ਜਿਹੜੀ ਸੀ ਫੇਰ ਇਹਨਾਂ ਦੇ ਨਾਂ ਕਰਵਾਈ, ਇੰਤਕਾਲ ਜਿਹੜੀ ਸੀ ਉਹ ਇਹਨਾਂ ਦੇ ਨਾਂ ਚੜਵਾ ਦਿੱਤੀ। ਇਹ ਵੱਡਾ ਕੰਮ ਕੀਤਾ, ਕਿਉਂ ਕੀਤਾ? ਕਿਸੇ ਪੈਸੇ ਦੇ ਲਾਲਚ ਵਿੱਚ ਨਹੀਂ, ਆਪਣੇ ਨਾਂ ਦੇ ਵਾਸਤੇ ਨਹੀਂ, ਕੇਵਲ ਇਸ ਵਾਸਤੇ ਕਿ ਸਤਿਗੁਰੂ ਰਾਮ ਸਿੰਘ ਦੇ ਸਿੱਖ ਨੇ। ਉਹ ਉਹਨਾਂ ਨੂੰ ਪਤਾ ਲੱਗਿਆ ਕਿ ਸਨਖਤਰੇ ਵਾਲੀ ਜਿਹੜੀ ਧਰਮਸ਼ਾਲਾ ਹੈ, ਬਾਬੇ ਸਨਖਤਰੇ ਦੀ ਧਰਮਸ਼ਾਲਾ ਸੀ, ਸਨਖਤਰੇ ਵਾਲੀ ਜਿਹੜੀ ਧਰਮਸ਼ਾਲਾ ਉਹਦੇ ਵਿੱਚ ਉਹਦੇ ਨਾਂ ਤੇ ਬਹੁਤ ਸਾਰੀ ਜ਼ਮੀਨ ਹੈ ਇਲਾਕੇ ਦੇ ਵਿੱਚ, ਸ਼ਾਮਲਾਟ ਜ਼ਮੀਨ ਬਹੁਤ ਸਾਰੀ ਪਈ ਹੋਈ ਸੀ। ਉਹਨਾਂ ਨੇ ਸੋਚਿਆ ਕਿਸੇ ਤਰੀਕੇ ਨਾਲ ਕਿਸੇ ਨਾਮਧਾਰੀ ਦਾ ਭਲਾ ਹੋਣਾ ਚਾਹੀਦਾ। ਬਾਬਾ ਬੇਲਾ ਸਿੰਘ ਜੀ ਜਿਹੜੇ ਸੰਤ ਆਤਮਾ ਸਿੰਘ ਸਨਖਤਰਵੀ ਜੀ ਦੇ ਪਿਤਾ ਜੀ ਸਨ, ਮਹੰਤ ਬੇਲਾ ਸਿੰਘ ਜੀ, ਇਹ ਮਹੰਤ ਬੇਲਾ ਸਿੰਘ ਜੀ ਨੂੰ ਇਹਨਾਂ ਨੇ ਜ਼ਮੀਨ ਜਿਹੜੀ ਸੀ ਉਹ ਉਹਨਾਂ ਦੇ ਨਾਂ ਕਰ ਦਿੱਤੀ ਮਹੰਤੀ ਦੇ ਤੌਰ ਤੇ ਨਾਲ ਹੀ ਇਹ ਆਖਿਆ ਕਿ ਕੁਝ ਸਮਾਂ ਚੁੱਪ ਕਰ ਰਹੇ ਹੋ, ਉਸ ਤੋਂ ਬਾਅਦ ਇਹ ਜ਼ਮੀਨ ਜਿਹੜੀ ਹੈ ਤੁਹਾਡੇ ਨਾਂ ਪੱਕੀ ਹੋ ਜਾਵੇਗੀ। ਔਰ ਇਸੇ ਤਰ੍ਹਾਂ ਹੀ ਹੋਇਆ। ਇਹਨਾਂ ਗੱਲਾਂ ਕਰਕੇ ਇਲਾਕੇ ਵਾਲਿਆਂ ਨੇ ਇੱਥੋਂ ਤੱਕ ਵੀ ਕੀਤਾ, ਉਹਨਾਂ ਦੇ ਉੱਤੇ ਕੇਸ ਕੀਤਾ, ਉਹਨਾਂ ਨੂੰ ਉੱਥੋਂ ਬਦਲੀ ਵੀ ਕਰਵਾ ਦਿੱਤੀ। ਪਰ ਸਤਸੰਗੀ ਜਨੋਂ, ਉਹਨਾਂ ਦੇ ਅੰਦਰ ਕੋਈ ਮੰਦ ਭਾਵਨਾ ਨਾ ਹੋਣ ਕਰਕੇ ਉਹ ਫਿਰ ਆਪਣੀ ਨੌਕਰੀ ਤੇ ਬਹਾਲ ਹੋਏ ਔਰ ਫਿਰ ਆਣ ਕੇ ਉੱਥੇ ਹੀ ਲੱਗੇ। ਇਹੋ ਜਿਹੇ ਸਰਦਾਰ ਚੰਦਾ ਸਿੰਘ, ਬਾਬੇ ਬਘੇਲ ਸਿੰਘ ਦਾ ਖੂਨ ਹੋਣ ਕਰਕੇ ਅੰਦਰ ਉਹ ਇਹੋ ਜਿਹੀ ਭਾਵਨਾ ਰੱਖਣ ਵਾਲੇ ਸਨ। ਔਰ ਇਹਨਾਂ ਦਾ ਇੱਕ ਪੋਤਰਾ ਸੀ ਸਰਦਾਰ ਵਿਵੇਕਾ ਸਿੰਘ, ਜਿਹੜੇ ਸੂਬਾ ਵੀ ਰਹੇ ਨੇ ਲਾਹੌਰ ਦੇ, ਜੇ ਮੈਂ ਭੁੱਲਦਾ ਨਾ ਹੋਵਾਂ ਤੇ ਸਰਦਾਰ ਹਰਮੀਤ ਸਿੰਘ ਚੇਅਰਮੈਨ ਜਿਹੜੇ ਨੇ ਇਹਨਾਂ ਦੇ ਉਹ ਦਾਦਾ ਜੀ ਸਨ, ਸਰਦਾਰ ਸ਼ਾਮ ਸਿੰਘ ਹੋਰਾਂ ਦੇ ਪੁੱਤਰ ਸਨ ਬਾਬਾ ਸੂਬਾ ਵਿਵੇਕਾ ਸਿੰਘ ਜੀ। ਉਹਨਾਂ ਦੀ ਭਾਵਨਾ ਕਿਹੋ ਜਿਹੀ ਸੀ ਮੈਂ ਇੱਕ ਛੋਟੀ ਜੀ ਆਪ ਜੀ ਨਾਲ ਅਰਜ਼ ਸਾਂਝੀ ਕਰ ਲਵਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਮੁਕਤਸਰ ਮਾਘੀ ਦਾ ਮੇਲਾ ਮਨਾਉਣ ਵਾਸਤੇ ਗਏ ਜਦੋਂ ਉੱਥੇ ਮੇਲਾ ਹੋਇਆ ਤੇ ਮੇਲੇ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਸ ਤਰ੍ਹਾਂ ਹੁਣ ਸਾਧ ਸੰਗਤ ਅਰਜ਼ਾਂ ਕਰਨ ਵਾਲੀਆਂ ਲਾਈਨਾਂ ਲਾ ਲੈਂਦੀ ਹੈ, ਇਸ ਤਰ੍ਹਾਂ ਸਾਧ ਸੰਗਤ ਜਿਹੜੀ ਸੀ ਉਹ ਇਕੱਠੀ ਹੋਈ ਸੀ, ਉਹਨਾਂ ਨੇ ਅਰਜ਼ਾਂ ਕਰਨ ਵਾਲੇ ਇਕੱਠੇ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਇਕੱਲੇ ਇਕੱਲੇ ਦੀ ਅਰਜ਼ ਸੁਣ ਰਹੇ ਸਨ। ਜਦੋਂ ਅਰਜ਼ਾਂ ਸੁਣ ਰਹੇ ਸਨ ਤੇ ਇੱਕ ਪਰਿਵਾਰ ਰੁਪਾਣੇ ਤੋਂ ਬਿਕਰਮ ਸਿੰਘ ਜੀ ਤੇ ਉਹਨਾਂ ਦੇ ਘਰੋਂ ਮਾਤਾ ਖੇਮ ਕੌਰ, ਇਹ ਦੋਵੇਂ ਸਾਧ ਸੰਗਤ ਵਿੱਚ ਉੱਠ ਕੇ ਖੜੋ ਗਏ। ਇਹਨਾਂ ਨੇ ਅਰਜ਼ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗਰੀਬ ਨਿਵਾਜ, ਮਾਤਾ ਜਿਉਣ ਕੌਰ ਜੀ ਸਾਡਾ 1500 ਰੁਪਈਆ ਨਹੀਂ ਦਿੰਦੇ ਤੇ ਆਪ ਜੀ ਕਿਰਪਾ ਕਰੋ, ਉਹ 1500 ਰੁਪਈਆ ਸਾਨੂੰ ਲੈ ਕੇ ਦਿਓ। ਸੱਚੇ ਪਾਤਸ਼ਾਹ ਜੀ ਉਸੇ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਮਾਤਾ ਜੀ ਨੂੰ ਸੱਦੋ। ਕੁਝ ਧਰਮਪਰਾਇਣ ਸਿੱਖਾਂ ਨੇ ਇਹ ਵੀ ਅਰਜ਼ ਕੀਤੀ, ਸੱਚੇ ਪਾਤਸ਼ਾਹ ਮਾਤਾ ਜੀ ਨੂੰ ਸਾਧ ਸੰਗਤ ਵਿੱਚ ਨਹੀਂ ਸੱਦਣਾ ਚਾਹੀਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਊਹਾਂ ਸਮ ਠਾਕੁਰ ਸਮ ਚੇਰਾ, ਇੱਥੇ ਸਾਧ ਸੰਗਤ ਵਿੱਚ ਤੇ ਇੱਕੋ ਜਿਹਾ ਹੀ ਨਿਆਂ ਹੋਵੇਗਾ। ਜਦੋਂ ਉਹ ਮਾਤਾ ਜੀ ਨੂੰ ਸੱਦਣ ਵਾਸਤੇ ਕਿਸੇ ਸਿੱਖ ਨੂੰ ਭੇਜਿਆ ਤੇ ਉਹ ਸੂਬਾ ਵਿਵੇਕਾ ਸਿੰਘ ਜੀ ਜਿਹੜੇ ਸਨ ਉਹ ਉੱਠ ਕੇ ਖਲੋ ਗਏ। ਉਹਨਾਂ ਨੇ ਅਰਜ਼ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗਰੀਬ ਨਿਵਾਜ, ਜਿਹੜੇ ਇਹ ਅਰਜ਼ ਕਰਦੇ ਨੇ ਕਿ ਮਾਤਾ ਜੀ ਕੋਲੋਂ ਅਸੀਂ 1500 ਰੁਪਈਆ ਲੈਣਾ, ਮੈਂ ਇਹਨਾਂ ਕੋਲੋਂ 3200 ਰੁਪਈਆ ਲੈਣਾ ਤੇ ਆਪ ਜੀ ਕਿਰਪਾ ਕਰੋ ਕਿ ਉਹ 3200 ਰੁਪਈਏ ਦੇ ਵਿੱਚੋਂ ਇਹ 1500 ਰੁਪਈਆ ਕੱਟ ਲਓ ਤੇ ਬਾਕੀ ਇਹ ਮੇਰਾ ਇਹ ਦੇ ਦੇਣ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਡਾ ਜਿਹੜਾ ਲੈਣੇਦਾਰ ਹੈ ਉਹ ਸਾਡੇ ਸਾਹਮਣੇ ਖਲੋ ਗਿਆ ਤੇ ਉਹਨਾਂ ਨੂੰ ਆਪਣਾ ਕੇਸ ਜਿਹੜਾ ਸੀ ਉਹ ਵਾਪਸ ਲੈਣਾ ਪਿਆ। ਮਤਲਬ ਇਹ ਸੀ ਕਿ ਉਹਨਾਂ ਦੇ ਅੰਦਰ ਗੁਰੂ ਘਰ ਦੀ ਪ੍ਰੀਤ ਕਿਹੋ ਜਿਹੀ ਹੈ ਸਿੱਖਾਂ ਦੇ ਅੰਦਰ। ਉਹਨਾਂ ਦੇ ਅੰਦਰ ਇਹ ਹੈ ਕਿ ਸਤਿਗੁਰੂ ਘਰ ਦਾ ਮਾਣ ਤਾਣ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਜਿਹੜੀ ਮਾਨ ਮਰਿਆਦਾ ਹੈ ਉਸ ਨੂੰ ਕਿਸੇ ਤਰੀਕੇ ਨਾਲ ਠੇਸ ਵੀ ਨਾ ਲੱਗੇ ਤੇ ਗੁਰੂ ਪਰਿਵਾਰ ਜਿਹੜਾ ਸਾਡਾ ਸਤਿਕਾਰਯੋਗ ਹੈ ਜਗਤ ਮਾਤਾ ਮਾਤਾ ਜਿਉਣ ਕੌਰ ਜੀ ਉਹਨਾਂ ਵੱਲ ਵੀ ਕੋਈ ਉਂਗਲ ਨਾ ਕਰੇ। ਹਾਲਾਂਕਿ ਉਹਦੇ 'ਚ ਮਾਤਾ ਜੀ ਦਾ ਕੋਈ ਦੋਸ਼ ਨਹੀਂ ਸੀ, ਕਿਉਂਕਿ ਜਿਹੜਾ ਇਹ ਸਰਦਾਰ ਬਿਕਰਮ ਸਿੰਘ ਸੀ ਇਹਨੇ ਆਪਣੀ ਧੀ ਵਿਆਹੀ ਸੀ ਮਾਂਗੇ, ਉਹ ਪੱਕੇ ਨਾਮਧਾਰੀ ਸਨ ਤੇ ਉਹਨਾਂ ਨੂੰ ਮਾਂਗੇ ਵਾਲੀ ਆਪਣੇ ਕੁੜਮਾਂ ਨੂੰ ਇਹਨਾਂ ਨੇ ਆਖਿਆ ਕਿ ਤੁਸੀਂ ਇੱਦਾਂ ਕਰੋ ਕਿ ਧੀ ਨੂੰ ਕੋਈ ਨਾ ਕੋਈ ਗਹਿਣਾ ਤੇ ਪਾਉਣਾ ਚਾਹੀਦਾ। ਉਹਨਾਂ ਆਖਿਆ ਅਸੀਂ ਕੂਕੇ ਹਾਂ, ਸਤਿਗੁਰੂ ਰਾਮ ਸਿੰਘ ਦੇ ਸਿੱਖ ਹਾਂ, ਅਸੀਂ ਗਹਿਣਾ ਕੋਈ ਨਹੀਂ ਪਾਉਣਾ ਨੂੰਹ ਨੂੰ। ਉਹ ਕਹਿਣ ਲੱਗੇ ਨਹੀਂ ਚਾਹੀਦਾ। ਜਦੋਂ ਉਹ ਜਿੱਦ ਕਰ ਗਏ ਤੇ ਉਹਨਾਂ ਨੇ ਆਖਿਆ ਕਿ ਮੈਂ ਤੇ ਸੁਨਿਆਰੇ ਕੋਲ ਜਾ ਕੇ ਗਹਿਣਾ ਨਹੀਂ ਬਣਾਵਾਂਗਾ, ਇਸ ਤਰ੍ਹਾਂ ਕਰਦੇ ਹਾਂ ਆਹ ਪੈਸੇ ਲੈ ਲਓ ਇਹਨਾਂ ਗਹਿਣਿਆਂ ਵਾਸਤੇ ਤੇ ਤੁਸੀਂ ਆਪੇ ਹੀ ਗਹਿਣੇ ਬਣਾ ਲਓ। ਇਹ ਬਿਕਰਮ ਸਿੰਘ ਹੋਰਾਂ ਨੇ ਪੈਸੇ ਲੈ ਲਏ ਤੇ ਪੈਸੇ ਲੈ ਕੇ ਮਾਤਾ ਜਿਉਣ ਕੌਰ ਜੀ ਨੂੰ ਦੇ ਦਿੱਤੇ ਕਿ ਮਾਤਾ ਜੀ ਇਹ ਮਾਇਆ ਰੱਖ ਛੱਡੋ, ਜਦੋਂ ਲੋੜ ਹੋਵੇਗੀ ਲੈ ਲਵਾਂਗੇ। ਭਾਵ ਉਹ ਮਾਇਆ ਗਹਿਣਿਆਂ ਦੀ ਸੀ, ਪਰ ਜਦੋਂ ਉਹ ਮਾਂਗੇ ਵਾਲਿਆਂ ਨੂੰ ਪਤਾ ਲੱਗਿਆ, ਉਹ ਗੁਰਸਿੱਖੀ ਦੇ ਅੰਦਰ ਇੰਨੇ ਪ੍ਰਪੱਕ ਸਨ, ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਖਿਆ ਬਹੁਤ ਚੰਗੇ ਥਾਂ ਮਾਇਆ ਗਈ ਹੈ, ਜਿਹੜਾ ਗੁਰੂ ਦੀ ਸੇਵਾ ਦਾ ਗਹਿਣਾ ਇਹ ਸਾਰਿਆਂ ਨਾਲੋਂ ਵੱਡਾ ਗਹਿਣਾ ਹੈ। ਭਾਵ ਉਹ ਮਾਇਆ ਸੀ, ਪਰ ਇਹ ਜਿਹੜਾ ਪਰਿਵਾਰ ਗੁਰੂ ਘਰ ਦੇ ਉੱਤੇ ਮਾਤਾ ਜੀ ਤੇ ਕਿੰਤੂ ਕਰਨਾ ਚਾਹੁੰਦਾ ਸੀ, ਉਸ ਨੂੰ ਸੂਬਾ ਵਿਵੇਕਾ ਸਿੰਘ ਹੋਰਾਂ ਨੇ ਰੋਕ ਦਿੱਤਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿੱਥੇ ਇਸ ਤਰ੍ਹਾਂ ਦੀ ਭਾਵਨਾ ਵਾਲੇ ਇਹ ਸਨ, ਉੱਥੇ ਨਾਮਧਾਰੀ ਪੰਥ ਦੀਆਂ ਜਿਹੜੀਆਂ ਪੁਰਾਤਨ ਲਿਸਟਾਂ ਨੇ ਬਣੀਆਂ ਹੋਈਆਂ ਬਾਗੀ ਲੋਕਾਂ ਦੀਆਂ, ਉਹਨਾਂ ਦੇ ਵਿੱਚ ਸੂਬਾ ਬਾਬਾ ਬਘੇਲ ਸਿੰਘ ਜੀ ਦਾ ਨਾਂ ਜਿਹੜਾ ਉਹ 10ਵੇਂ ਨੰਬਰ ਤੇ ਆਉਂਦਾ ਹੈ ਮਾਝੇ ਦੀ ਲਿਸਟ ਵਿੱਚ। ਤੇ ਸਤਸੰਗੀ ਜਨੋ, ਮੈਂ ਇੱਕ ਹੋਰ ਅਰਜ਼ ਕਰਦੇ ਹਾਂ ਕਿ ਬਾਬਾ ਬਘੇਲ ਸਿੰਘ ਜੀ ਕੇਵਲ ਦਾਨੀ ਨਹੀਂ ਸਨ, ਉਹ ਕੇਵਲ ਸ਼ਾਹੂਕਾਰ ਨਹੀਂ ਸਨ, ਉਹ ਕੇਵਲ ਨਾਮ ਜਪਣ ਵਾਲੇ ਹੀ ਨਹੀਂ ਸਨ, ਉਹਨਾਂ ਦੇ ਵਿੱਚ ਧਰਮ ਦੀ ਦੇਸ਼ ਦੀ ਤਰੱਕੀ ਵਾਸਤੇ ਜਿਹੜਾ ਜਜ਼ਬਾ ਸੀ ਉਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਸ ਹੁਕਮ ਨੂੰ ਉਹ ਸਾਕਾਰ ਕਰਨਾ ਚਾਹੁੰਦੇ ਸਨ ਕਿ ਇਸ ਦੇਸ਼ ਨੂੰ ਕਿਸੇ ਤਰੀਕੇ ਨਾਲ ਜਲਦੀ ਤੋਂ ਜਲਦੀ ਆਜ਼ਾਦ ਕੀਤਾ ਜਾਵੇ। ਔਰ ਇਸੇ ਕਰਕੇ ਹੀ ਬਾਬਾ ਬਘੇਲ ਸਿੰਘ ਜੀ ਦਾ ਘਰ ਉਸ ਵੇਲੇ ਦੇ ਜਿਹੜੇ ਬਾਗੀ ਲੋਕ ਸਨ ਉਹਨਾਂ ਦੀ ਪਨਾਹਗਾਹ ਸੀ, ਜਿੱਥੇ ਸੂਬਾ ਬ੍ਰਹਮਾ ਸਿੰਘ ਜੀ ਜਦੋਂ ਵੀ ਉਸ ਇਲਾਕੇ ਵਿੱਚ ਗਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਵਿੱਚ, ਤੇ ਉਹਨਾਂ ਦੇ ਘਰ ਹੀ ਡੇਰਾ ਹੋਇਆ ਕਰਦਾ ਸੀ। ਬਾਬਾ ਬਘੇਲ ਸਿੰਘ ਹੋਰਾਂ ਦੇ ਘਰ ਵਿੱਚ ਹੀ ਉੱਥੇ ਨਾਲ ਦੀ ਨਾਲ ਨਾਮਧਾਰੀ ਪੰਥ ਦਾ ਵੱਡਾ ਸੁਤੰਤਰਤਾ ਸੰਗਰਾਮੀ ਸੂਬਾ ਗੁਰਚਰਨ ਸਿੰਘ, ਉਹ ਜਿਹੜੇ ਮਹਾਤਮਾ ਨੇ, ਸੂਬਾ ਗੁਰਚਰਨ ਸਿੰਘ ਵੀ ਆਮ ਕਰਕੇ ਨਾਰਲੀ ਹੀ ਰਿਹਾ ਕਰਦੇ ਸਨ। ਇੱਕ ਇਤਿਹਾਸਕ ਵਾਕਿਆ ਆਉਂਦਾ ਕਿ ਗੁਲਾਬ ਖਾਂ ਇੱਕ ਸੂਹੀਆ ਸੀ ਜਿਹੜਾ ਅੰਗਰੇਜ਼ ਸਰਕਾਰ ਨੇ ਉਹਨਾਂ ਦੇ ਮਗਰ ਲਾਇਆ ਹੋਇਆ ਸੀ ਸੂਬਾ ਗੁਰਚਰਨ ਸਿੰਘ ਹੋਰਾਂ ਦੇ। ਉਹ ਆਪਣੀ ਇੱਕ ਲਿਖਤ ਵਿੱਚ ਲਿਖਦਾ ਆਪਣੀ ਡਾਇਰੀ ਵਿੱਚ ਕਿ ਮੈਂ ਜਦੋਂ ਸੂਬਾ ਆਪਣੇ ਸੂਬਾ ਗੁਰਚਰਨ ਸਿੰਘ ਹੋਰਾਂ ਨੂੰ ਲੱਭਣ ਵਾਸਤੇ ਗਿਆ ਤੇ ਮੇਰੇ ਨਾਲ ਸੂਬਾ ਗੁਰਚਰਨ ਸਿੰਘ ਹੋਰਾਂ ਦਾ ਪੁੱਤਰ ਵੀ ਸੀ। ਅਸੀਂ ਜਦੋਂ ਨਾਰਲੀ ਪਹੁੰਚੇ ਤੇ ਨਾਰਲੀ ਜਾ ਕੇ ਸਾਨੂੰ ਇਹ ਪਤਾ ਲੱਗਿਆ ਕਿ ਸੂਬਾ ਗੁਰਚਰਨ ਸਿੰਘ ਹੋਣੀ ਭੈਣੀ ਸਾਹਿਬ ਪਿੰਡੋ ਪਿੰਡੀ ਕਿਸੇ ਹੋਰ ਰਸਤੇ ਰਾਹੀਂ ਭੈਣੀ ਸਾਹਿਬ ਪਹੁੰਚ ਗਏ ਨੇ। ਮੇਰਾ ਅਰਜ ਕਰਨ ਤੋਂ ਭਾਵ ਸੀ ਕਿ ਆਮ ਲੋਕਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਬਾਬਾ ਬਘੇਲ ਸਿੰਘ ਦੇ ਘਰ ਵਿਚ ਏਡੇ ਏਡੇ ਵੱਡੇ ਸੁਤੰਤਰਤਾ ਸੰਗਰਾਮੀ ਵੀ ਸਮਾ ਸਕਦੇ ਨੇ। ਸੋ ਇਸ ਵਾਸਤੇ ਉਹ ਮਹਾਨ ਦਾਨੀ, ਮਹਾਨ ਨਾਮ ਰਸੀਏ, ਮਹਾਨ ਆਜ਼ਾਦੀ ਘੁਲਾਟੀਏ ਔਰ ਸਿੱਖੀ ਵਿਚ ਪੂਰਨ ਪਰਿਪੱਕ ਪਰਿਵਾਰ ਔਰ ਉਹਨਾਂ ਦੇ ਪਰਿਵਾਰ ਦੇ ਮੁਖੀਏ ਸੂਬਾ ਬਘੇਲ ਸਿੰਘ ਜੀ ਦੇ ਚਰਨਾਂ ਵਿਚ ਨਮਸਕਾਰ ਕਰਦਾ ਹੋਇਆ ਔਰ ਉਹਨਾਂ ਨੂੰ ਬਣਾਉਣ ਵਾਲੇ ਸਤਿਗੁਰੂ ਦੇ ਚਰਨਾਂ ਵਿਚ ਕੋਟਾਨ ਕੋਟ ਵਾਰੀ ਨਮਸਕਾਰ ਕਰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।